ਸਾਖੀ 38ਵੀਂ ਮੁੜ ਬਸਰ ਕੇ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਅਮਰਦਾਸ ਜੀ ਨੂੰ ਵਰਦਾਨ ਦੇ ਚੁੱਕੇ ਨਿਓਟਿਆਂ ਦੀ ਓਟ ਬਣਾ ਚੁੱਕੇ ਤਾਂ ਆਖਣ ਲੱਗੇ ਪੁਰਖਾ ਦੇਖ ਇੱਥੇ ਕੌਣ ਕੌਣ ਹੈ ਸ੍ਰੀ ਅਮਰ ਜੀ ਬੋਲੇ ਹੁਣ ਤਾਂ ਇਕਾਂਤ ਹੋ ਗਈ ਹੈ ਆਪ ਹੀ ਆਪ ਹੋ ਸਾਹਿਬ ਬੋਲੇ ਜ਼ਰਾ ਉੱਪਰ ਵਾਰ ਨਜ਼ਰ ਲਾ ਕੇ ਦਿਲ ਜੋੜ ਕੇ ਸ੍ਰੀ ਅਮਰ ਜੀ ਬੋਲੇ ਆਪ ਹੀ ਆਪ ਹੋ ਤਾਂ ਸ੍ਰੀ ਜੀ ਬੋਲੇ ਨੈਣ ਮੀਟ ਕੇ ਵੇਖ ਸ੍ਰੀ ਅਮਰ ਜੀ ਨੇ ਉਵੇਂ ਹੀ ਕੀਤਾ ਤੇ ਕਿਹਾ ਬਹੁਤ ਖੜੇ ਹੈਂ ਮੇਰੇ ਸੱਜੇ ਖੱਬੇ ਉੱਪਰ ਵਾਰ ਨੂੰ ਦੇਵਤਾ ਹਨ ਕਿ ਦੇਵੀਆਂ ਹਨ ਸਿੱਧ ਹੈਂ ਕਿ ਸਾਧਕ ਸ਼ਕਤੇ ਹਨ ਕਿ ਸ਼ਕਤੀਆਂ ਕੋਈ ਇੰਜ ਜਾਪਦਾ ਹੈ ਕਿ ਗੁਪਤ ਤਾਕਤਾਂ ਹਨ ਅਗੁਪਤ ਹੋ ਰਹੀਆਂ ਹਨ ਹੱਥ ਜੋੜੇ ਹਨ ਸ੍ਰੀ ਗੁਰੂ ਜੀ ਬੋਲੇ ਸਭ ਤੇਰੇ ਲਈ ਹਨ ਹੁਕਮ ਵਿੱਚ ਤੇਰੇ ਹੋਣਗੀਆਂ ਸ੍ਰੀ ਅਮਰਦਾਸ ਜੀ ਕੰਬੇ ਦਾਤਾ ਚਰਨ ਸ਼ਰਨ ਰੱਖੋ ਮੈਨੂੰ ਦਾਸ ਨੂੰ ਇਹਨਾਂ ਨੂੰ ਤੁਸੀਂ ਸੰਭਾਲੋ ਮੈਂ ਮਸਾਂ ਨਾ ਹੋਇਆ ਹਾਂ ਮੈਂ ਮਸਾਂ ਨਾ ਹੋਇਆ ਹਾਂ ਇਹ ਆਪ ਦੇ ਬਲ ਪਰਾਕਰਮ ਦੀਆਂ ਅਵਸਥਾ ਹਨ ਆਪ ਬੋਲੇ ਗੁਰੂ ਬਾਬੇ ਦਾ ਹੁਕਮ ਹੈ ਪਾਰ ਬ੍ਰਹਮ ਦਾ ਪੰਥ ਕਰਨਾ ਸ੍ਰਿਸ਼ਟੀ ਤਾਰਨੀ ਅੱਗੋਂ ਸਮਾਂ ਆ ਰਿਹਾ ਹੈ ਇਹ ਕੰਮ ਤੁਸਾਂ ਨੇ ਕਰਨਾ ਹੈ ਪੁਰਖਾ ਸਭ ਕੁਛ ਤਾਂ ਇੱਥੋਂ ਸਰੇਗਾ ਇਹ ਸੁਣਦੇ ਸੁਣਦੇ ਸ੍ਰੀ ਅਮਰਦਾਸ ਜੀ ਆਪੇ ਵਿੱਚ ਗੁੰਮ ਹੋ ਗਏ ਬੇਵਸੇ ਚਰਨਾਂ ਉੱਤੇ ਢਹਿ ਪਏ ਸ੍ਰੀ ਗੁਰੂ ਜੀ ਨੇ ਪਿੱਠ ਤੇ ਹੱਥ ਫੇਰਿਆ ਸਿਰ ਤੇ ਪਿਆਰ ਦਿੱਤਾ ਕਿਹਾ ਪੁਰਖਾ ਸਾਵਧਾਨ ਹੋ ਗੁਰੂ ਨਾਨਕ ਆਪਣੇ ਕਾਰਜ ਆਪ ਕਰੇਗਾ ਕੁਛ ਚਿਰ ਪਿਆਰ ਲੈ ਕੇ ਸਾਵਧਾਨ ਹੋ ਕੇ ਆਪ ਉੱਠ ਬੈਠੇ ਹੁਣ ਬੈਰਾਗ ਆਨੰਦੀ ਦਾਤਾ ਜੀ ਬੋਲੇ ਪੁਰਖਾ ਜਾਓ ਬਾਸਰ ਕੇ ਜਾਓ ਸੁਣਿਆ ਪਰ ਸਮਝਿਆ ਨਾ ਫੇਰ ਸਮਝਿਆ ਤੇ ਸਿਰ ਵਿੱਚ ਮਾਨੋ ਇੱਕ ਪਿਛਲੇ ਗੇਟ ਦਾ ਚੱਕਰ ਆ ਗਿਆ ਆਲ ਜਾਲ ਜੰਜਾਲ ਕੁਟੰਬ ਸਾਗਰ ਸਾਰਾ ਦਿਸ ਪਿਆ ਜਿਸ ਤੋਂ ਛੁੱਟ ਕੇ ਗੁਰੂ ਸ਼ਰਨ ਦੇ ਅੰਮ੍ਰਿਤ ਸਰੋਵਰ ਵਿੱਚ ਆਪਾ ਤਾਰੀਆਂ ਲਾ ਰਿਹਾ ਸੀ ਹਾਂ ਗੁਰੂ ਪ੍ਰੇਮ ਗੁਰੂ ਕੀ ਮਿਹਰ ਰਸ ਸਵਾਦ ਲੀਨਤਾ ਸਮਾਈ ਸਾਰੇ ਆਪਾ ਵਾਰ ਰੰਗ ਆਕਾਸ਼ੀ ਪੀਂਘ ਵਾਂਗ ਲਹਿਰ ਉੱਠੇ ਵੈਰਾਗ ਆ ਗਿਆ ਗੁਰੂ ਸ਼ਰਨ ਤੋਂ ਵਿਛੜਾ ਘਰੋਂ ਟੁੱਟ ਕੇ ਆਇਆ ਸਾਂ ਬੇਟਿਕਾਣਾ ਹੋ ਕੇ ਆਇਆ ਇਸ ਸੱਚੇ ਟਿਕਾਣੇ ਆਪਾ ਅਰਪਣਾ ਕਬੂਲ ਲਿਆ ਏ ਗੁਰੂ ਨੇ ਇਹ ਮੇਰਾ ਆਪਾ ਜੋ ਮੈਨੂੰ ਦਿਸਦਾ ਸੀ ਨਿਮਾਣਾ ਨਿਰ ਆਸਰਾ ਸੰਭਾਲਿਆ ਚਰਨ ਸ਼ਰਨ ਮੈਂ ਕਿੱਥੇ ਹਾਂ ਮੈਂ ਤਾਂ ਹੈ ਹੀ ਨਹੀਂ ਗੁਰੂ ਹੈ ਗੁਰੂ ਕਿਸ ਨੂੰ ਹੁਕਮ ਹੋਇਆ ਹੈ ਬਾਸਰ ਕੇ ਜਾਓ ਹੁਣ ਜਾਵਾਂ ਵਿਛੜਾਂ ਕਿੰਜ ਜੀਸਾਂ ਵਿਛੜ ਕੇ ਜਲ ਦੇ ਦੋ ਟਿੱਪੇ ਕਿਰੇ ਹੈਂ ਕੀ ਹੋ ਰਿਹਾ ਹੈ ਉਹ ਅਮਰੂ ਬੇਠਿਕਾਣੇ ਹੋਏ ਨੂੰ ਤੂੰ ਲਿਆਇਆ ਸੈਂ ਇੱਥੇ ਤੂੰ ਲਿਆ ਸਕਦਾ ਸੈਂ ਤਾਂ ਪਹਿਲੋਂ ਕਿਉਂ ਨਾ ਆਪੇ ਆ ਗਿਓ ਕਰਤਾਰਪੁਰੇ ਕਿਉਂ ਨਾ ਪੁੱਜ ਪਿਓ ਚੜੇ ਚੰਦ ਤੇ ਉਦੇ ਸੂਰਜ ਨੂੰ ਆਪੇ ਕਿਉਂ ਨਾ ਤੱਕ ਲਿਓਈ ਹੈਂ ਮਨ ਮੇਰੇ ਬਾਸਰਕੇ ਤੋਂ ਭਲਿਆ ਲੋਕਾ ਤੂੰ ਆਂਦਾ ਗਿਆ ਸੈਂ ਕਦੇ ਲਿਆਂਦਾ ਗਿਆ ਸੈਂ ਹੁਣ ਭੇਜਿਆ ਜਾਂਦਾ ਹੈ ਲਿਆਂਦਾ ਜਾਣਾ ਮੇਰ ਸੀ ਕੱਲੇ ਜਾਣਾ ਮੇਰ ਹੈ ਤੂੰ ਤਾਂ ਹੈ ਹੀ ਨਹੀਂ ਜੋ ਹੈ ਉਸ ਦੇ ਚੋਜ ਹਨ ਸੱਦਣਾ ਤੇ ਭੇਜਣਾ ਯਾਦ ਕਰ ਵਾਕ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੇ ਤੂੰ ਕੌਣ ਹੈ ਆਉਣ ਜਾਣ ਵਾਲਾ ਹੁਕਮ ਲੈ ਆਇਆ ਸੀ ਹੁਕਮ ਲੈ ਚੱਲਿਆ ਹੈ ਕਿਸ ਨੂੰ ਤੂੰ ਤਾਂ ਹੈ ਹੀ ਨਹੀਂ ਆਪ ਨਾ ਆਪਣਾ ਫਿਕਰ ਕਿਸ ਗੱਲ ਦਾ ਤੂੰ ਦਾਤੇ ਦਾ ਦਾਤਾ ਤੇਰਾ ਤੂੰ ਨਹੀਂ ਉਹ ਹੈ ਵਿਚਾਰ ਕਰ ਜਾ ਹਾਂ ਤੇਰਾ ਤਾਂ ਸਭ ਕਿਛ ਮੇਰਾ ਹਉ ਨਾਹੀ ਤੂੰ ਹੋਵਹਿ ਗੁਰੂ ਹੈ ਗੁਰੂ ਹੋਵੇ ਗੁਰੂ ਕਾ ਹੁਕਮ ਹੈ, ਤੁਰ ਪਾਓ। ਆਪੇ ਸੱਦਿਆ ਸਾਨੇ ਤਦੋਂ, ਆਪੇ ਘੱਲ ਰਹੇ ਹਨ ਹੁਣ, ਆਪੇ ਸੱਦ ਲੈਣਗੇ ਫੇਰ। ਇਹ ਤਾਂ ਫੁੱਲ ਰਹੀ ਸੀ ਵਿਚਾਰ, ਪਰ ਜੋ ਸੀ ਪ੍ਰੇਮ ਗੁਰੂ ਜੀ ਨਾਲ, ਉਹ ਤੁਰ ਨਹੀਂ ਦਿੰਦਾ। ਪ੍ਰੇਮ ਆਸਰੇ ਸੀ ਤਦ ਲੀਨਤਾ, ਨਿਰੀ ਵਿਚਾਰ ਆਸਰੇ ਨਹੀਂ ਸੀ। ਇਸ ਲਈ ਤੁਰਦੇ ਹਨ, ਬੇਵਸੇ ਤੁਰ ਨਹੀਂ ਹੁੰਦਾ। ਹੁਕਮ ਵਿਚਾਰਦੇ ਹਨ ਤਾਂ ਹੁਕਮ ਦੇ ਵੇਗ ਨਾਲ ਤੁਰ ਪੈਂਦੇ ਹਨ। ਪ੍ਰੇਮ ਦੀ ਖਿੱਚ ਤੁਰ ਨਹੀਂ ਦਿੰਦੀ, ਤੁਰ ਹੀ ਪਏ ਅੰਤ ਨੂੰ। ਚਰਨ ਸ਼ਰਨ ਵਿੱਚ ਸੁਰਤ ਪ੍ਰੇਮ ਨਾਲ ਪ੍ਰਵੇਧੀ ਰਹੀ, ਸਰੀਰ ਆਗਿਆ ਦੇ ਵੇਗ ਨਾਲ ਬਾਸਰਕੇ ਨੂੰ ਤੁਰ ਪਿਆ। ਖਡੂਰ ਵਿੱਚ ਇੱਕ ਤਾਂ ਇਹ ਪ੍ਰੇਮ ਤੇ ਆਤਮ ਖੇਲ ਵਰਤ ਰਿਹਾ ਸੀ, ਦੂਜੇ ਪਾਸੇ ਮਾਇਆ ਆਪਣੇ ਖੇਲ ਵਰਤਾ ਰਹੀ ਸੀ। ਗੁਰੂ ਕੇ ਸਾਹਿਬਜ਼ਾਦਿਆਂ ਨੂੰ ਕਿਸੇ ਨੇ ਪਛਾਇਆ ਕਿ ਗੁਰੂ ਨੇ ਤਾਂ ਘਰ ਦੇ ਟਹਿਲ ਵਾਲੇ ਨੂੰ ਦਾਤ ਦੇ ਦਿੱਤੀ, ਤੁਸੀਂ ਕੀ ਰਹਿ ਗਏ? ਦਾਸ ਅੱਗੇ ਨਿਉਣ ਝੁਕਣ ਜੋਗੇ, ਉਹ ਲੈ ਗਿਆ ਸਭੋ ਕੁਛ। ਚਾਹੇ ਗੁਰੂ ਜੀ ਪੁੱਤਾਂ ਨੂੰ ਆਪਣੇ ਕਾਰ ਵਿਹਾਰ ਤੇ ਨਿਰਭਾਅ ਵਿੱਚ ਰੱਖਦੇ ਰਹੇ ਸੇ, ਪਰ ਇਹ ਗੱਲ ਕਿ ਪਿਤਾ ਦਾ ਸਭੋ ਕੁਝ ਗਿਆ ਦਾਸ ਕੋਲ ਤੇ ਅਸੀਂ ਰਹਿ ਜਾਵਾਂਗੇ ਖਾਲੀ, ਖਲਕਤ ਝੁਕੇਗੀ ਉਹਨਾਂ ਅੱਗੇ ਤੇ ਅਸੀਂ ਬਿੱਤਰ ਬਿੱਤਰ ਤੱਕਾਂਗੇ ਜਾਂ ਆਪ ਝੁਕਾਂਗੇ ਘਰ ਦੇ ਸੇਵਕ ਅੱਗੇ। ਇਸ ਤਰ੍ਹਾਂ ਘਬਰਾਏ ਅਕੁਲਾਏ ਨਾ ਮਾਤਾ ਨੂੰ ਪੁੱਛਿਆ ਨਾ ਪਿਤਾ ਨੂੰ, ਘੋੜੀਆਂ ਤੇ ਚੜ ਕੇ ਹਥਿਆਰ ਬੰਨ ਕੇ ਦੋ ਚਾਰ ਹੋਰ ਸਾਥੀ ਨਾਲ ਲੈ ਕੇ ਤੁਰ ਪਏ ਮਗਰੇ ਮਗਰ ਕਿ ਕਿਤੇ ਜਾ ਫੜੀਏ ਘਰ ਦੇ ਸੇਵਕ ਨੂੰ ਤੇ ਲੈ ਆਈਏ ਖੱਸ ਕੇ ਜੋ ਕੁਝ ਲੈ ਗਿਆ ਏ ਉਹ ਕੀ ਲੈ ਗਿਆ ਏ। ਇਹ ਦਿਮਾਗ ਵਿੱਚ ਸਾਫ਼ ਨਹੀਂ ਦਿਸ ਰਿਹਾ, ਇਹ ਹੈ ਮਾਇਆ ਜਾਂ ਇਨਸਾਨੀ ਪਕੜਾਂ ਦਾ ਭੁਲੇਵਾ। ਕੋਈ ਧਨ ਦੀ ਥੈਲੀ ਤਾਂ ਨਹੀਂ ਸੀ ਲੈ ਗਏ ਸ੍ਰੀ ਰਾਮ ਅਮਰਦਾਸ ਜੀ, ਜੋ ਲੈ ਆਉਣੀ ਸਨ ਇਹ ਖੋਹ ਕੇ। ਮਾਰੋ ਮਾਰ ਕਰਦੇ ਜਾ ਰਹੇ ਸਨ ਕਿ ਦੌੜੇ ਆ ਰਹੇ, ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸ੍ਰੀ ਅਮਰਦਾਸ ਜੀ ਦੇ ਕੰਨੀ ਪਈ। ਆਪ ਨੇ ਪਿੱਛੇ ਪੱਤ ਕੇ ਤੱਕਿਆ ਤੇ ਖੜੋ ਗਏ ਸਿਆਣਨ ਲਈ ਕਿ ਕੌਣ ਆ ਰਹੇ ਹਨ। ਇਹਨੇ ਨੂੰ ਘੋੜੇ ਨਰਮ ਪੈ ਗਏ ਅਤੇ ਖੜੋ ਗਏ। ਸਾਥੀਆਂ ਨੇ ਦਾਸੂ ਦਾਤੂ ਨੂੰ ਡਿੱਠਾ ਕਿ ਉਹਨਾਂ ਦੇ ਹੱਥ ਵੱਜ ਗਏ ਹਨ, ਕੰਮ ਨਹੀਂ ਕਰ ਰਹੇ, ਭੈ ਪੀਤ ਹੋ ਰਹੇ ਸਨ। ਸਾਹਿਬਜ਼ਾਦੇ ਤੇ ਭੈ ਛਾ ਗਿਆ ਸਾਹਿਬਜ਼ਾਦੇ ਤੇ ਭੈ ਛਾ ਗਿਆ ਸਾਥੀਆਂ ਉੱਤੇ। ਜਿਉਂ ਜਿਉਂ ਕਰਕੇ ਘੋੜੇ ਪਰਤਾਏ, ਸਾਥੀਆਂ ਨੇ ਉਹਨਾਂ ਦੀ ਵਾਗਡੋਰ ਵੀ ਸੰਭਾਲੀ ਤੇ ਜਿੱਧਰੋਂ ਗਏ ਸਨ ਉਧਰ ਨੂੰ ਮੁੜ ਗਏ। ਕੁਛ ਚਿਰ ਵੇਖ ਵੇਖ ਕੇ ਤੇ ਆਇਆਂ ਨੂੰ ਦੂਰੋਂ ਹੀ ਪਰਤ ਜਾਂਦੇ ਤੱਕ ਕੇ ਸਾਹਿਬ ਸ੍ਰੀ ਅਮਰਦਾਸ ਜੀ ਆਪਣੇ ਰਾਹ ਅੱਗੇ ਨੂੰ ਤੁਰ ਪਏ ਤੇ ਸਨੇ ਸਨੇ ਬਾਸਰ ਕੇ ਜਾਪ ਅਪੜੇ। ਆਪ ਪਿੱਛੇ ਨਾ ਮੁੜੇ ਕਿਉਂਕਿ ਪਿੱਛੇ ਪਰਤਣਾ ਹੁਕਮ ਦਾ ਵਿਰੁੱਧ ਸੀ। ਸਾਹਿਬਜ਼ਾਦੇ ਜਦ ਘਰ ਪਹੁੰਚੇ ਤਾਂ ਸੋਝੀ ਵਾਲੀ ਮਾਤਾ ਖੀਵੀ ਨੇ ਆਖਿਆ, ਬੱਚਿਓ ਤੂੰ ਸਾਨੂੰ ਕੀ ਹੋ ਗਿਆ? ਆਖਣ ਲੱਗੇ, ਗਏ ਸਾਂ ਘਰ ਦੇ ਦਾਸ ਤੋਂ ਆਪਣੀ ਸ਼ਹਿ ਲੈਣ, ਪਰ ਹੱਥ ਜੁੜ ਗਏ ਹਨ ਛਾਤੀ ਨਾਲ। ਅੰਮਾ ਕਿਵੇਂ ਹੱਥ ਖੁੱਲਣ, ਕੋਈ ਕਰ ਕਾਰ। ਅੰਮਾ ਨੇ ਕਿਹਾ, ਗੁਰੂ ਪਿਤਾ ਜੀ ਪਾਸ ਚੱਲੋ, ਮੇਰ ਕਰ ਦੇਣਗੇ। ਪਰ ਬੱਚਾ ਤੁਸਾਂ ਕੀ ਕੀਤਾ? ਤੁਸਾਂ ਪਿਤਾ ਗੁਰੂ ਜੀ ਤੋਂ ਨਾ ਪੁੱਛਿਆ, ਮੇਰੇ ਨਾਲ ਸਲਾਹ ਨਾ ਕੀਤੀ? ਕਿੰਨਾ ਖੋਟ ਕਰਮੀਆਂ ਦੇ ਆਖੇ ਮਹਾਂਪੁਰਖ ਦੇ ਪਿੱਛੇ ਜਾ ਪਏ ਸੋ, ਉਹ ਤਾਂ ਨਿਰਵੈਰ ਪੁਰਖ ਹੈ, ਨਿਰਵੈਰ ਨਾਲ ਵੈਰ ਆਪਣੇ ਉੱਤੇ ਉਲਟਦਾ ਹੈ। ਜਿਸ ਪੁਰਖ ਤੇ ਕਿਰਪਾ ਹੋਈ ਹੈ ਤੁਸਾਂ ਦੇ ਪਿਤਾ ਦੀ, ਉਸ ਦੀ ਸ਼ਰਨ ਵਿੱਚ ਸੁਖ ਹੈ, ਨਿਰਵੈਰੇ ਨਾਲ ਵੈਰ ਵਿਹਾਜੀ ਦਾ ਹੈ, ਆਪਾ ਤਾਂ ਖੁਆਈ ਦਾ ਹੈ। ਆਪਣੇ ਪਿਤਾ ਜੀ ਦਾ ਵਾਕ ਯਾਦ ਕਰੋ, ਸਰ ਸੰਦੇ ਆਕਾਸ ਕਹੋ ਕਿਉਂ ਪਹੁੰਚੈ ਬਾਣ, ਅੱਗੇ ਉਹ ਅਗੰਮ ਹੈ ਵਾਹਿਦੜ ਜਾਣ। ਸਰ ਸੰਦੇ ਆਕਾਸ ਕਹੋ ਕਿਉਂ ਪਹੁੰਚੈ ਬਾਣ ਅੱਗੇ ਉਹ ਅਗਮ ਹੈ ਵਾਹੇ ਦੜ ਜਾਣ ਆਕਾਸ਼ ਵਰਗੇ ਅਗਮ ਤੇ ਨਿਰਵੈਰ ਪੁਰਖ ਨੂੰ ਮਾਰਿਆ ਬਾਣ ਉਲਟ ਕੇ ਆਪਣੇ ਉੱਤੇ ਪਏਗਾ ਆਕਾਸ਼ ਦਾ ਤਾਂ ਅੰਤ ਨਹੀਂ ਉਸ ਨੂੰ ਕਿਸ ਨੇ ਵਿੰਨ ਸਕਣਾ ਹੈ ਇਹ ਨਾ ਸਮਝੋ ਕਿ ਤੁਹਾਨੂੰ ਉਸ ਮਹਾਂਪੁਰਖ ਨੇ ਸਰਾਪ ਦਿੱਤਾ ਹੈ ਤੁਹਾਡਾ ਵੈਰ ਭਾਵ ਹੀ ਤੁਹਾਡੇ ਉੱਤੇ ਪਿਆ ਹੈ ਮਨ ਨਿਰਮਲ ਕਰੋ ਤਾਂ ਲੈ ਚੱਲਾਂ ਤੂੰ ਸਾਨੂੰ ਸਤਿਗੁਰੂ ਕੋਲ ਬਖਸ਼ਾ ਲਿਆਵਾਂ ਇਸ ਤਰ੍ਹਾਂ ਪੁੱਤਰਾਂ ਨੂੰ ਸਮਝਾਇਆ ਮਾਤਾ ਜੀ ਨੇ ਹੱਥਾਂ ਦੇ ਬੱਝ ਜਾਣ ਦਾ ਦੁੱਖ ਅਚਲ ਸੀ ਮਾਤਾ ਜੀ ਦੇ ਆਖੇ ਲੱਗ ਗਏ ਤੇ ਉਹਨਾਂ ਦੇ ਨਾਲ ਸਤਿਗੁਰਾਂ ਪਾਸ ਹਾਜ਼ਰ ਹੋਏ ਮਾਤਾ ਖੀਵੀ ਜੀ ਨੇ ਸਾਰੀ ਗੱਲ ਸ੍ਰੀ ਗੁਰੂ ਜੀ ਨੂੰ ਜਿਵੇਂ ਵਰਤੀ ਸੀ ਕਹਿ ਸੁਣਾਈ ਸ੍ਰੀ ਗੁਰੂ ਜੀ ਸੁਣ ਕੇ ਥੋੜਾ ਹੱਸੇ ਫਿਰ ਗੰਭੀਰ ਸੁਰ ਵਿਚ ਬੋਲੇ ਬੱਚਾ ਕੀ ਖੱਸਣ ਗਏ ਸੋ ਅਮਰ ਜੀ ਪਾਸੋਂ ਦਾਸੂ ਪਿਤਾ ਜੀ ਲੋਕਾਂ ਕਿਹਾ ਸਭ ਕੁਝ ਲੈ ਗਿਆ ਏ ਦਾਸ ਕਰਦਾ ਤੁਸੀਂ ਰਹਿ ਗਏ ਵਾਂਝੇ ਮਾਤਾ ਐਵੇਂ ਨਾਦਾਨੀ ਕੀਤੀ ਨੇ ਸਿੱਖੇ ਸਿਖਾਏ ਲਾਊਗਾ ਮਚਕਾਊਆਂ ਦੇ ਗੁਰੂ ਜੀ ਬੱਚਾ ਤੂੰ ਸਾਡੇ ਪਿਓ ਦਾਦੇ ਦੀ ਮਾਇਆ ਤੁਸਾਂ ਦੇ ਪਾਸ ਹੈ ਉਸ ਵਿਚੋਂ ਤਾਂ ਕੁਝ ਨਹੀਂ ਲੈ ਗਏ ਅਮਰ ਜੀ ਦਾਸੂ ਨਹੀਂ ਜੀ ਉਹ ਤਾਂ ਸਭ ਕੁਝ ਸਾਡੇ ਪਾਸ ਹੈ ਗੁਰੂ ਜੀ ਤੇ ਨਾ ਹੀ ਇਸ ਸਾਧ ਸੰਗਤ ਦੇ ਡੇਰੇ ਵਿਚੋਂ ਕੋਈ ਫੁੱਲੀ ਜਾਂ ਡੰਡਾ ਚਾਲ ਗਏ ਹਨ ਦਾਤੂ ਜੀ ਨਹੀਂ ਪਿਤਾ ਜੀ ਗੁਰੂ ਜੀ ਫਿਰ ਤੁਸੀਂ ਕੀ ਖੱਸਣ ਗਏ ਸੋ ਉਸ ਪਾਸੋਂ ਦਾਸੂ ਜੀ ਲੋਕੀ ਕਹਿੰਦੇ ਸੀ ਸਭੋ ਕੁਝ ਲੈ ਗਿਆ ਏ ਉਹ ਕਰਦਾ ਨਫ਼ਰ ਗੁਰੂ ਜੀ ਨਫ਼ਰ ਦਾ ਮਾਲਕ ਆਪਣੇ ਦਾ ਸੀ ਤੇ ਕੀ ਲੈ ਗਿਆ ਸੀ ਸੋ ਤੁਸੀਂ ਦੱਸ ਨਹੀਂ ਸਕੇ ਦਾਤੂ ਪਿਤਾ ਜੀ ਮੈਂ ਬੜੀ ਨਿਉਣੀ ਨਾਲ ਪੁੱਛਦਾ ਹਾਂ ਜੋ ਉਹ ਇੱਥੇ ਕਰਨ ਕੀ ਆਇਆ ਸੀ ਇੰਨੇ ਵਰੇ ਦਿਨ ਰਾਤ ਇੱਕ ਕਰਕੇ ਸੇਵਾ ਕਿਉਂ ਕਰਦਾ ਸੀ ਕੁਛ ਲਏ ਬਿਨਾਂ ਕੌਣ ਕਿਵੇਂ ਸੇਵਾ ਕਰਦਾ ਹੈ ਗੁਰੂ ਜੀ ਉਹ ਤਾਂ ਬੱਚਾ ਦੇਣ ਆਇਆ ਸੀ ਦਾਤੂ ਕੀ ਸ਼ਹਿ ਜੀਓ ਪਿਤਾ ਜੀਓ ਗੁਰੂ ਜੀ ਹਉਮੈ ਦੇਣ ਆਇਆ ਸੀ ਤੇ ਬਦਲੇ ਵਿਚ ਅਣਹੋਂਦ ਲੈਣ ਆਇਆ ਸੀ ਦੋਵੇਂ ਸੁਣ ਕੇ ਹੈਰਾਨ ਹੋ ਗਏ ਹਉਮੈ ਦੇਣ ਆਇਆ ਸੀ ਤੇ ਬਦਲੇ ਵਿਚ ਅਣਹੋਂਦ ਲੈਣ ਆਇਆ ਸੀ ਦੋਵੇਂ ਸੁਣ ਕੇ ਹੈਰਾਨ ਹੋ ਗਏ ਦਾਤੂ ਅਣਹੋਂਦ ਕੀ ਹੋਈ ਉਸ ਨੂੰ ਕੀ ਕਰਸੀ ਜੀਓ ਬਾਪੂ ਜੀਓ ਜੀ ਉਹ ਗੁਰੂ ਜੀ ਹਉਂ ਦੇ ਕੇ ਉਹ ਜੀਵ ਨਾ ਰਿਹਾ ਅਣਹੋਂਦ ਲੈ ਕੇ ਉਸ ਦਾ ਭਾਂਡਾ ਖਾਲੀ ਹੋ ਗਿਆ ਗਹਿਰੀਅਤ ਤੋਂ ਖਾਲੀ ਹੋ ਗਿਆ ਦਾਤੂ ਜੀ ਉਸ ਨੂੰ ਅਣਹੋਂਦ ਦਾ ਲਾਭ ਕੀ ਮੇਰੀ ਸਮਝ ਨਹੀਂ ਪਿਆ ਪਿਤਾ ਜੀ ਉਹ ਗੁਰੂ ਜੀ ਇਹੋ ਨਾ ਸਮਝ ਸਕਣਾ ਤੁਹਾਡੀ ਭੁੱਲ ਦਾ ਕਾਰਨ ਹੈ ਤੁਸੀਂ ਗ੍ਰਹਿਣ ਮਾਰਗ ਦੇ ਬੰਦੇ ਹੋ ਤਿਆਗ ਦਾ ਮਾਰਗ ਹੋਰਵੇ ਹੈ ਬੱਚਿਓ ਅਣਹੋਂਦ ਜਿਸ ਦੇ ਹਿਰਦੇ ਆ ਜਾਵੇ ਹਉਂ ਦੀ ਅਣਹੋਂਦ ਮੋਹ ਮਾਇਆ ਦੀ ਅਹੋਂਦ ਹਾਂ ਅਕਾਲ ਪੁਰਖ ਦਾ ਬਿਰਧ ਹੈ ਕਿ ਉਸ ਸੱਖਣੀ ਥਾਂ ਨੂੰ ਉਹ ਆਪਣੀ ਹਜ਼ੂਰੀ ਨਾਲ ਭਰ ਦਿੰਦਾ ਹੈ ਉੱਥੇ ਹੁਣ ਰੱਬ ਵਸਦਾ ਹੈ ਜੇ ਕੋਈ ਬਲ ਹੈ ਨੇ ਤਾਂ ਉਸ ਦੇ ਸੀਨੇ ਵਿਚੋਂ ਕੱਢ ਲਿਆਓ ਜੇਕਰ ਬੱਚਾ ਜੀਓ ਤੁਸੀਂ ਵੀ ਹੋਂ ਨੂੰ ਅੰਦਰੋਂ ਕੱਢ ਦਿਓ ਤਾਂ ਤੁਸਾਂ ਦੇ ਅੰਦਰ ਵੀ ਆ ਵਸੇਗੀ ਹਜ਼ੂਰੀ ਰੱਬ ਜੀ ਦੀ ਦਾਤੂ ਹੌਲੀ ਜਿਹੀ ਮਾਂ ਨੂੰ ਗੁਰਿਆਈ ਨਹੀਂ ਲੈ ਗਿਆ ਉਹ ਅੰਮੀ ਜੀ ਮਾਂ ਨੇ ਅੱਖਾਂ ਨਾਲ ਸੈਂਤ ਚੁੱਪ ਦੀ ਕੀਤੀ ਕਿ ਬਹਿਸ ਵਿਚ ਨਾ ਪੈ ਜਾਣ ਪਰ ਗੁਰੂ ਜੀ ਨੇ ਸੁਣ ਲਈ ਬੋਲੇ ਬੇਟਾ ਗੁਰਿਆਈ ਉਸੇ ਅਕਾਲ ਪੁਰਖ ਦੀ ਵਸਤੂ ਹੈ ਉਹ ਚਾਹੇ ਤਾਂ ਉਸ ਨੂੰ ਦੇਵੇਗਾ ਜਿਸ ਦੇ ਅੰਦਰ ਜਾ ਵਸਿਆ ਹੈ ਮੈਂ ਵੀ ਉਸ ਅਕਾਲ ਪੁਰਖ ਦਾ ਦਾਸ ਉਸੇ ਦੀ ਹਜ਼ੂਰੀ ਵਿਚ ਰਹਿਣ ਵਾਲਾ ਹਾਂ ਮੈਨੂੰ ਉਸ ਉੱਤੇ ਮਿਹਰ ਕਰਨ ਦਾ ਹੁਕਮ ਹੋਇਆ ਮੈਂ ਕਰ ਦਿੱਤੀ ਜਿਸ ਦਿਨ ਗੁਰਿਆਈ ਦੀ ਗੱਦੀ ਤੇ ਬਿਠਾਉਣ ਦਾ ਹੁਕਮ ਹੋਇਆ ਉਸ ਦਿਨ ਉਹ ਕੌਤਕ ਵਰਤ ਜਾਏਗਾ ਗੁਰਿਆਈ ਕਰਤਾਰ ਅਧੀਨ ਹੈ ਇਸ ਦਾ ਹੱਕਦਾਰ ਧੁਰੋਂ ਆਉਂਦਾ ਹੈ ਪਰ ਜੇ ਤੁਸੀਂ ਹਉਂ ਜਿੱਤ ਕੇ ਸਾਈ ਵਾਸਾ ਅੰਦਰ ਲੈ ਲਓ ਤਾਂ ਗੁਰਮੁਖ ਹੋ ਜਾਓਗੇ ਜ਼ਰੂਰ ਤੁਸੀਂ ਵੀ। ਖੀਵੀ ਜੀ, ਪਾਤਸ਼ਾਹ ਇਹ ਬੱਚੇ ਹਨ, ਇਹਨਾਂ ਦੀ ਲਾਜ ਵੀ ਆਪ ਨੂੰ ਹੈ, ਭੁੱਲ ਕਰ ਬੈਠੇ ਹਨ, ਖਿਮਾ ਕਰ ਦਿਓ, ਹੱਥਾਂ ਦੀ ਅਰੋਗਤਾ ਦਾਨ ਕਰ ਦਿਓ, ਅਰੋਗਤਾ ਦਾਨ ਬਖਸ਼ ਦਿਓ, ਮਿਹਰ ਕਰੋ ਜੋ ਆਪ ਦੇ ਅਨੁਸਾਰ ਹੀ ਵਰਤਣ ਤੇ ਫਿਰ ਭੁੱਲ ਨਾ ਕਰਨ। ਗੁਰੂ ਜੀ, ਖੀਵੀ ਸਭ ਕਰਤਾਰ ਅਧੀਨ ਹੈ, ਇਹਨਾਂ ਦੇ ਹੱਥ ਵੱਲ ਹੋ ਜਾਣਗੇ, ਪਰ ਵੱਲ ਉਹ ਕਰੇਗਾ ਜਿਸ ਦੀ ਬੇਅਦਬੀ ਕੀਤੀ ਨੇ। ਖੀਵੀ ਸੁਣ, ਸੋਨਾ ਸੋਨਾ ਹੈ, ਠੰਡਾ ਠਾਰ, ਪਰ ਅਗਨੀ ਦੇ ਪ੍ਰਵੇਸ਼ ਨਾਲ ਲਾਲ ਅੰਗਾਰਾ ਹੋ ਜਾਂਦਾ ਹੈ। ਤਿਵੇਂ ਰੱਬ ਦਾ ਪਿਆਰਾ ਆਪਣੇ ਅੰਦਰ ਰੱਬ ਦੇ ਪ੍ਰਵੇਸ਼ ਨਾਲ ਉਸ ਦਾ ਰੂਪ ਹੋ ਜਾਂਦਾ ਹੈ। ਹਾਂ, ਕਰਤਾਰ ਪ੍ਰਵੇਸ਼ੇ ਮਹਾਂਪੁਰਖ ਦੀ ਅਵੱਗਿਆ ਉਹੀ ਬਖਸ਼ ਸਕਦਾ ਹੈ। ਮਾਤਾ ਸਮਝ ਗਈ, ਉਹ ਗੁਰੂ ਘਰ ਦੀਆਂ ਰਮਜ਼ਾਂ ਜਾਣਦੀ ਸੀ। ਮੱਥਾ ਟੇਕ ਦਿੱਤਾ, ਪੁੱਤਾਂ ਤੋਂ ਟਿਕਾ ਦਿੱਤਾ ਤੇ ਬੋਲੀ, ਸਤ ਵਚਨ ਦਾਤਾ ਜੀਓ, ਆਪ ਦੀ ਆਗਿਆ ਵਿਚ ਸਾਰੀ ਬਰਕਤ ਹੈ। ਬਸਰ ਕੇ ਕਾਕੀ ਰਹਿੰਦੀ ਸੀ ਅਮਰੋ। ਮਾਤਾ ਖੀਵੀ ਨੇ ਸਲਾਹ ਕਰ ਲਈ ਕਿ ਮੈਂ ਹੁਣ ਕਾਕੀ ਦੇ ਘਰ ਜਾ ਕੇ ਠਹਿਰਾਂ ਤੇ ਫੇਰ ਸ੍ਰੀ ਅਮਰਦਾਸ ਜੀ ਪਾਸੋਂ ਬੱਚਿਆਂ ਨੂੰ ਖਿਮਾ ਲੈ ਦਿਆਂ। ਹੁਣ ਉਧਰ ਦੀ ਸੁਣੋ। ਸ੍ਰੀ ਅਮਰਦਾਸ ਜੀ ਸਣੇ ਸਣੇ ਬਾਸਰ ਕੇ ਜਾ ਪਹੁੰਚੇ, ਜਿੱਥੋਂ ਕਦੇ ਉਦਾਸ ਹੋ ਕੇ ਟੁਰੇ ਸਨ, ਧਨ ਧਾਮ ਦਾ ਮੋਹ ਸਾਰਾ ਮੁਕਾ ਗਏ ਸਨ, ਉੱਥੇ ਭਗਤੀ ਦਾ ਰੂਪ ਤੇ ਗਿਆਨ ਦਾ ਸਰੂਪ ਹੋ ਕੇ ਅਪੜੇ। ਸਾਰੇ ਪਰਿਵਾਰ ਨੇ ਸ਼ੁਕਰਾਨੇ ਕੀਤੇ, ਖਬਰਾਂ ਨੂੰ ਆਖਦੇ ਹਨ ਖੰਭ ਲੱਗੇ ਹੁੰਦੇ ਹਨ। ਇਹ ਸਾਰੇ ਗੱਲ ਧੁੰਮ ਗਈ ਹੋਈ ਸੀ ਕਿ ਆਪ ਜੋ ਹੁਣ ਤੱਕ ਕੁੜਮਾਂ ਦੇ ਦੁਆਰੇ ਡਿੱਗੇ ਸਮਝੇ ਜਾਂਦੇ ਸਨ, ਵਰਾਂ ਨੂੰ ਪ੍ਰਾਪਤ ਹੋ ਗਏ ਹਨ, ਹੁਣ ਗੱਦੀ ਤੇ ਇਹੋ ਬੈਠਣਗੇ। ਵਿਦਤ ਪਏ ਗੁਰ ਸੰਗਤ ਮਾਹੇ, ਗੁਰ ਸ੍ਰੀ ਅਮਰ ਅਪਰ ਹੋਏ ਨਾਹੇ। ਤੇ ਕਈਆਂ ਨੇ ਤਾਂ ਇਹ ਵੀ ਆਖ ਦਿੱਤਾ ਕਿ ਗੁਰਤਾ ਗੱਦੀ ਪਾ ਲਈ ਨੇ, ਪਰਿਵਾਰ ਤੋਂ ਛੁੱਟ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਦੇ ਨੇੜੇ ਤੇੜੇ ਦੇ ਵਾਸੀ ਸਿੱਖ ਵੀ ਸ੍ਰੀ ਅਮਰਦਾਸ ਜੀ ਦੇ ਦਰਸ਼ਨ ਨੂੰ ਆਉਣ ਲੱਗ ਪਏ। ਦਿਹਾੜੀ ਸ੍ਰੀ ਗੁਰੂ ਜੀ ਇੱਕ ਛੰਭ ਦੇ ਕੰਢੇ ਪਿੱਪਲ ਦੀ ਛਾਵੇਂ ਜਾ ਬੈਠਦੇ, ਜਿੱਥੇ ਸਤਸੰਗ ਦੀ ਗੱਲਬਾਤ ਹੁੰਦੀ ਰਹਿੰਦੀ। ਹੁਣ ਮਾਤਾ ਖੀਵੀ ਜੀ ਬਾਸਰ ਕੇ ਪਹੁੰਚ ਪਏ, ਉਤਾਰਾ ਬੀਬੀ ਅਮਰੋ ਦੇ ਘਰ ਕੀਤਾ। ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਸ੍ਰੀ ਅਮਰਦਾਸ ਜੀ ਪਾਸ ਅਪੜੇ। ਜਦੋਂ ਉਹ ਪਿੱਪਲ ਦੀ ਛਾਵੇਂ ਬੈਠੇ ਧਿਆਨ ਲੀਨ ਹੋ ਰਹੇ ਸਨ, ਆਪ ਚੁੱਕੇ ਤੇ ਦੋਹਾਂ ਪੁੱਤਰਾਂ ਤੋਂ ਮੱਥਾ ਟਿਕਾਇਆ, ਤਦ ਸ੍ਰੀ ਜੀ ਦੇ ਨੈਣ ਖੁੱਲ ਪਏ। ਦੇਖ ਕੇ ਤ੍ਰਭ ਕੇ ਫੇਰ ਅਦਬ ਵਿਚ ਹੋ ਕੇ ਸੀਸ ਨਿਵਾਦ ਕੀਤਾ, ਮਾਤਾ ਮਾਤਾ ਜਗਤ ਮਾਤਾ ਤੇ ਮੇਰੇ ਵਰਗੇ ਦਾਸਾਂ ਦੀ ਮਾਤਾ, ਆਪ ਕਿਉਂ ਖੇਚਲ ਕੀਤੀ, ਮੈਨੂੰ ਕਿਉਂ ਨਾ ਸਦਵਾ ਘੱਲਿਆ, ਬੜੀ ਬੇਅਦਬੀ ਹੋਈ। ਮਾਤਾ, ਗੁਰੂ ਦੇ ਤਾਰੇ ਗੁਰੂ ਪਿਆਰੇ ਐਸੇ ਵਾਕ ਨਾ ਕਹੋ, ਤੁਸੀਂ ਗੁਰੂ ਕੇ ਵਰਾਂ ਨੂੰ ਪ੍ਰਾਪਤ ਹੋ, ਮੇਰ ਪਾਤਰ ਹੋ, ਤੁਸਾਂ ਦੀ ਵਡਿਆਈ ਹੈ ਕਿ ਦਾਤ ਪਾ ਕੇ ਹੋਰ ਨਿਵੇਂ ਹੋ। ਪਤੀ ਗੁਰੂ ਜੀ ਫਰਮਾਉਂਦੇ ਸਨ, ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ। ਹਾਂ, ਹਉਮੈ ਦੀ ਅਣਹੋਂਦ ਹੋਵੇ ਤਾਂ ਰੱਬ ਸਾਈਂ ਇਸ ਦਿਲ ਦੇ ਭਾਂਡੇ ਵਿਚ ਵੜੇ। ਹਉ ਨਿਵਰਤੀ ਹੀ ਹੈ ਗਰੀਬੀ, ਇਹ ਹੈ ਨਿਮਰਤਾ, ਇਹ ਹੈ ਮੈਂ ਮੇਰੀ ਦੀ ਅਣਹੋਂਦ। ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਕੌਣ ਹੋਵੇ ਗੁਰੂ ਬਾਝੋ ਐਸਾ, ਤੁਸੀਂ ਬਰਖੁਰਦਾਰ ਹੋ, ਉਮਰੋਂ ਵਡੇਰੇ ਹੋ ਤੇ ਪਤੀ ਪਰਮੇਸ਼ਰ ਦੇ ਕਿਰਪਾ ਪਾਤਰ ਹੋ ਕੇ ਹੋਰ ਵਡੇਰੇ ਹੋਏ ਹੋ। ਮੈਂ ਦੋ ਬੱਚੇ ਲੈ ਕੇ ਆਈ ਹਾਂ, ਇਹਨਾਂ ਨੇ ਲੋਕਾਂ ਦੇ ਲਗ ਲਗਾ ਵਿਚ ਆ ਕੇ ਸਿੱਖੇ ਪਛਾਏ, ਆਪ ਦੀ ਬੇਅਦਬੀ ਕੀਤੀ ਹੈ, ਹਥਿਆਰ ਬੰਨ ਕੇ ਆਪ ਦੇ ਮਗਰ ਆਏ ਸਨ। ਉਹ ਹੱਥ ਹੀ ਹਥਿਆਰ ਫੜਨ ਵਾਲੇ ਛਾਤੀ ਨਾਲ ਬੱਝ ਗਏ, ਖੁੱਲਦੇ ਨਹੀਂ ਨੇ। ਆਪ ਮਿਹਰ ਕਰੋ, ਭੁੱਲਣ ਹਾਰ ਜਾਣ ਕੇ ਤੇ ਮੇਰੇ ਬੱਚੇ ਸਮਝ ਕੇ ਬਖਸ਼ ਦਿਓ ਨੇ। ਇਹ ਜਗਤ ਪੂਜ ਮਾਤਾ ਦੀ ਨਿਮਰਤਾ ਦੇਖ ਕੇ ਆਪ ਕੰਬੇ, ਨੈਣ ਭਰ ਆਏ ਤੇ ਬੋਲੇ, ਜਗਤ ਮਾਤਾ, ਮੈਂ ਤੇਰੇ ਦਰ ਦਾ ਸੇਵਕ, ਮੈਂ ਨਹੀਂ ਕਾਕਿਆਂ ਦਾ ਬੁਰਾ ਚਿਤਵਿਆ। ਜਿਸ ਦਰ ਮੈਂ ਦਾਸ ਹੋ ਕੇ ਢੱਠਾ ਹਾਂ, ਉਸ ਦਰ ਦੇ ਮਾਲਕ ਦੇ ਪੁੱਤਾਂ ਵੱਲ ਮੈਂ ਕੈਰੀ ਅੱਖ ਤੱਕਾਂ, ਮੈਥੋਂ ਕਦੇ ਨਾ ਹੋਵੇ ਕਿਸੇ ਦਾ ਬੁਰਾ। ਅੰਮਾ ਜੀਓ, ਜੋ ਖੇਚਲ ਇਹਨਾਂ ਨੂੰ ਵਾਪਰੀ, ਮੈਨੂੰ ਦੁੱਖ ਹੈ, ਇੰਨੇ ਦਿਨ ਕਿਉਂ ਔਖ ਪਾਇਆ। ਸਮਰੱਥ ਗੁਰੂ ਖਡੂਰ ਬੈਠਾ ਸੀ, ਇਹਨਾਂ ਦੇ ਹੱਥ ਵੱਲ ਕਰਨੇ ਉਹਨਾਂ ਦੇ ਖੱਬੇ ਹੱਥ ਦੀ ਖੇਡ ਹੈ ਸੀ। ਸ਼ਕਤੀਆਂ ਦੇ ਮਾਲਕ ਹੈਨ, ਉਹਨਾਂ ਪਾਸ ਲੈ ਜਾਣਾ ਸੀ, ਝੱਟ ਵੱਲ ਹੋ ਜਾਂਦੇ। ਮਾਤਾ ਬਲਿਹਾਰ, ਸਤਪੁਰਖ ਜੀਓ, ਤੁਸਾਂ ਦੀ ਨਿਰਵੈਰਤਾ ਦੇ ਇਹੋ ਗੁਰੂ ਘਰ ਦੀ ਵਡਿਆਈ ਹੈ। ਧੰਨ ਗੁਰੂ ਨਾਨਕ, ਮੈਂ ਹੋ ਗਈ ਸਾਂ ਸਤਗੁਰ ਜੀ ਪਾਸ ਇਹਨਾਂ ਨੂੰ ਬਖਸ਼ਾਵਣ। ਆਪ ਨੇ ਉਪਦੇਸ਼ ਦਿੱਤਾ, ਸਮਝਾਇਆ, ਪਰ ਜਦ ਹੱਥਾਂ ਦੀ ਗੱਲ ਮੈਂ ਆਖੀ ਤਾਂ ਬਚਨ ਹੋਇਆ, ਹੱਥ ਖੁੱਲਣਗੇ ਹੁਣ ਅਮਰਦਾਤਾ ਦੇ ਹੱਥਾਂ ਨਾਲ। ਇਸ ਲਈ ਮੈਂ ਆਈ ਹਾਂ। ਗੁਰੂ ਕੇ ਪਿਆਰੇ, ਮਾਂ ਤੋਂ ਮਮਤਾ ਜਿੱਤੀ ਜਾਣੀ ਕਠਿਨ ਹੈ। ਮੈਂ ਜਾਣਦੀ ਹਾਂ ਇਹਨਾਂ ਦੇ ਅਪਰਾਧ ਨੂੰ ਖਿਮਾ ਯੋਗ ਨਹੀਂ। ਪਰ ਆਂਦਰਾਂ ਦੇ ਸਨੇਹ, ਗੁਰੂ ਕੀ ਮਿਹਰ ਪਾ ਕੇ ਵੀ, ਨਾਮ ਰਸ ਲੈ ਕੇ ਵੀ ਪੁੱਤਾਂ ਲਈ ਦਇਆ ਵੱਲ ਲਿਜਾਂਦੇ ਹਨ। ਮਿਹਰ ਕਰਦੇ ਉਹਨੇ। ਗੁਰੂ ਅਮਰਦਾਸ ਜੀ ਦੇ ਨੈਣ ਭਰ ਆਏ ਤੇ ਬੋਲੇ, ਮਾਤਾ, ਇਹ ਸਾਹਿਬਾਂ ਦੇ ਆਤਮਜ ਪੁੱਤਰ ਹਨ, ਮੈਂ ਉਹਨਾਂ ਦੇ ਦਰਦਾਸ ਹਾਂ। ਮੈਨੂੰ ਦੁੱਖ ਹੋਇਆ ਹੈ, ਇਹ ਦੁਖੀ ਕਿਉਂ ਹੋਏ? ਮੈਂ ਜਾਣਦਾ ਹਾਂ ਕਿ ਗੁਰੂ ਸਮਰੱਥ ਹੈ, ਆਪ ਵੱਲ ਕਰ ਸਕਦਾ ਹੈ, ਪਰ ਨਹੀਂ ਕੀਤਾ ਸੁਖ ਰਜ਼ਾ, ਮਾਲਕ ਦੀ ਰਜ਼ਾ। ਆਪ ਹੀ ਦੱਸਦੇ ਹੋ ਕਿ ਇਹਨਾਂ ਨੂੰ ਰਾਜ਼ੀ ਕਰ ਦੇਣ ਦੀ ਸੇਵਾ ਦਾ ਹੁਕਮ ਸਾਹਿਬਾਂ ਦਾ ਮੇਰੇ ਲਈ ਹੈ। ਹੁਕਮ ਵਜਾ ਲਿਆਉਣਾ ਇਹ ਦਾਸਾਂ ਦਾ ਕੰਮ ਹੈ, ਸੱਤਿਆ ਸ਼ਕਤੀ ਸਾਹਿਬ ਨੇ ਆਪ ਕਰਨੀ ਹੈ। ਗੁਰੂ ਸੱਚੇ ਦੇ ਦਰਸ਼ਨ ਮਾਤਰ ਨਾਲ ਲੋਕ ਅਰੋਗ ਹੋ ਰਹੇ ਹਨ, ਉਹਨਾਂ ਦੇ ਹੁਕਮ ਨਾਲ। ਹੁਣ ਇਹ ਉਸ ਦੇ ਆਤਮਜ ਕਿਉਂ ਨਾ ਵੱਲ ਹੋ ਜਾਣ? ਇਹ ਕਹਿ ਕੇ ਧੰਨ ਗੁਰੂ ਅੰਗਦ ਉਚਾਰਦਿਆਂ ਵਾਰੋ ਵਾਰੀ ਦੋਹਾਂ ਦੀਆਂ ਬਾਹਾਂ ਹੱਥਾਂ ਉੱਤੇ ਆਪਣਾ ਹੱਥ ਫੇਰਿਆ। ਤਦ ਦੇਖੋ ਦੋਹਾਂ ਦੇ ਹੱਥ ਖੁੱਲ ਪਏ। ਉਸ ਵੇਲੇ ਮਾਤਾ ਜੀ ਦੀ ਖੁਸ਼ੀ ਦਾ ਅੰਤ ਨਾ ਰਿਹਾ। ਅਸ਼ੀਰਵਾਦ ਦਿੱਤੀ ਤੇ ਸ਼ੁਕਰਗੁਜ਼ਾਰ ਪੁੱਤਰਾਂ ਨੂੰ ਪ੍ਰਤੱਖ ਸ਼ਕਤੀ ਦਿਖਾ ਕੇ ਮਾਤਾ ਜੀ ਮੁੜ ਕੇ ਖਡੂਰ ਆ ਗਏ। ਸ੍ਰੀ ਅਮਰਦਾਸ ਜੀ ਹੁਕਮ ਦੇ ਬੱਧੇ ਟਿਕੇ ਰਹੇ ਬਾਸਰ ਕੇ, ਨਾਮ ਜਪਦੇ, ਗੁਰੂ ਧਿਆਨ ਮਗਨ, ਪ੍ਰੇਮ ਵਿੱਚ ਰਸ ਮਾਣਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।